ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਿਆਸਤ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਮਨਦੀਪ ਸਿੰਘ ਨਿੱਘਾ ਸਵਾਗਤ ਕਰਦਾ। ਗੁਰਦੁਆਰਾ ਸੀਸਗੰਜ ਸਾਹਿਬ ਪਾਤਸ਼ਾਹੀ ਨੌਵੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਨੂੰ ਨਵੀਨੀਕਰਨ ਦੇ ਨਾਂ ਦੇ ਉੱਤੇ, ਸੁੰਦਰੀਕਰਨ ਦੇ ਨਾਂ ਦੇ ਉੱਤੇ ਢਾਹ ਉਸਾਰੀ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਰੰਭਿਆ ਗਿਆ, ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਕਾਰ ਸੇਵਾ ਵਾਲੇ ਬਾਬੇ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਇੰਗਲੈਂਡ ਵਾਲੇ ਜੋ ਸਿੱਖ ਨੇ ਉਹ ਸ਼ਾਮਲ ਨੇ ਇਸ ਦੇ ਵਿੱਚ। ਉਹਨਾਂ ਦੇ ਵੱਲੋਂ ਇਹ ਕਾਰਜ ਕੀਤਾ ਜਾ ਰਿਹਾ ਹੈ, ਜਿਸਦਾ ਕਿ ਸੰਗਤ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਤਾਂ ਪੂਰਾ ਮਸਲਾ ਕੀ ਹੈ, ਕਿਉਂ ਪੁਰਾਤਨ ਇਮਾਰਤਾਂ ਨੂੰ ਬਚਾਉਣਾ ਜ਼ਰੂਰੀ ਹੈ ਅਤੇ ਪੁਰਾਤਨ ਇਮਾਰਤਾਂ ਦੀ ਢਾਹ ਉਸਾਰੀ ਦੇ ਨਾਂ 'ਤੇ ਜਾਂ ਨਵੀਨੀਕਰਨ ਦੇ ਨਾਂ 'ਤੇ ਉਹ ਢਾਹ ਉਸਾਰੀ ਕੀਤੀ ਜਾਂਦੀ ਹੈ, ਉਹਦੇ ਨਾਲ ਇਤਿਹਾਸਕ ਸਰੋਤਾਂ ਦਾ ਕਿੱਡਾ ਘਾਣ ਹੁੰਦਾ ਹੈ, ਸਾਡੀ ਪਰੰਪਰਾਵਾਂ ਦਾ ਸਾਡਾ ਕੀ ਕਾਣ ਹੋ ਰਿਹਾ, ਇਹ ਸਾਰਾ ਅੱਜ ਜਾਣਾਂਗੇ। ਸਾਡੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਖਾਸ ਤੌਰ ਦੇ ਉੱਤੇ ਇਸ ਮਸਲੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਡਾਕਟਰ ਸੇਵਕ ਸਿੰਘ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੰਘ ਸਾਹਿਬ, ਜਿਵੇਂ ਕਿ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਅੱਜ ਅਸੀਂ ਬੈਠੇ ਹਾਂ, ਜਿੱਥੇ ਅੱਜ ਸੰਗਤ ਦੀ ਇਕੱਤਰਤਾ ਹੋਈ ਹੈ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਪੂਰਾ ਮਸਲਾ ਕੀ ਹੈ ਅਤੇ ਕਿਉਂ ਨਵੀਨੀਕਰਨ ਦੀ ਲੋੜ ਪੈ ਰਹੀ ਹੈ ਅਤੇ ਸੰਗਤ ਕਿਉਂ ਵਿਰੋਧ ਕਰ ਰਹੀ ਹੈ।
ਮਸਲਾ ਤਾਂ ਤੁਸੀਂ ਦੱਸ ਹੀ ਦਿੱਤਾ ਨਾ ਕਿ ਜਿਹੜੀਆਂ ਇਮਾਰਤਾਂ ਨੇ ਇਤਿਹਾਸਿਕ, ਧਾਰਮਿਕ ਜਾਂ ਵਿਰਾਸਤੀ, ਉਹਨਾਂ ਨੂੰ ਬਦਲਿਆ ਜਾ ਰਿਹਾ ਨਵਾਂ ਕਰਨ ਜਾਂ ਸੋਹਣਾ ਕਰਨ ਦੇ ਨਾਂ 'ਤੇ। ਸੰਗਤ ਕਿਉਂ ਵਿਰੋਧ ਕਰ ਰਹੀ ਹੈ? ਸੰਗਤ ਗੁਰੂ ਨਾਲ ਜੁੜੀ ਹੋਈ ਹੈ ਤਾਂ ਜਿਹੜੀ ਗੁਰੂ ਦੀ ਨਿਸ਼ਾਨੀ, ਜਿਹੜੀ ਯਾਦ ਹੈ, ਉਹ ਉਹਨਾਂ 'ਚ ਹੀ ਅਸਲੀ ਨਿਸ਼ਾਨੀ ਹੈ ਜਿਨ੍ਹਾਂ 'ਚ ਉਹ ਅਸਲੀ ਰੂਪ 'ਚ ਹੈ। ਜੇ ਉਹਦਾ ਰੂਪ ਅਸਲੀ ਨਹੀਂ ਰਹਿੰਦਾ ਤਾਂ ਉਹ ਵੀ ਨਕਲ ਦੇ ਬਰਾਬਰ ਹੋ ਜਾਏਗੀ। ਬਹੁਤ ਸਿੱਧਾ ਕੰਮ ਹੈ ਇਹ, ਨਾ ਸਿਰਫ ਸਾਡੇ, ਸਾਰੀ ਦੁਨੀਆ 'ਚ ਧਰਮ ਵਜੋਂ ਵੀ, ਸੱਭਿਆਚਾਰ ਵਜੋਂ ਵੀ, ਜਾਂ ਕਿਸੇ ਖਾਸ ਵਿਚਾਰਧਾਰਕ ਆਧਾਰ ਵਜੋਂ ਵੀ, ਇਤਿਹਾਸ ਰੂਪ ਦੇ ਵਿੱਚ ਲੋਕ ਆਪਣੇ ਪਿਛੋਕੜ ਨੂੰ ਸਾਂਭਦੇ ਨੇ। ਠੀਕ, ਅਤੇ ਉਸ ਤਰ੍ਹਾਂ ਸਿੱਖਾਂ ਦੀ ਵੀ ਇਹਦੇ ਨਾਲ ਭਾਵਨਾ ਜੁੜੀ ਹੋਈ ਹੈ, ਧਰਮ ਕਰਕੇ ਵੀ, ਇਤਿਹਾਸ ਕਰਕੇ ਵੀ, ਸੱਭਿਆਚਾਰਕ ਰੂਪ ਦੇ ਵਿੱਚ
ਜੀ। ਜੋ ਇਸ ਗੁਰੂ ਘਰ ਦੀ ਇਮਾਰਤ ਹੈ ਉਹਦੇ ਬਾਰੇ ਜਾਣਕਾਰੀ ਲੈਣਾ ਚਾਹਾਂਗੇ ਕਿ ਕਿੰਨੀ ਕੁ ਪੁਰਾਣੀ ਹੈ। ਜਿਵੇਂ ਕਿ ਇਹ ਕਿਹਾ ਜਾ ਰਿਹਾ ਵੀ ਦਸਵੇਂ ਪਾਤਸ਼ਾਹ ਦੇ ਵੱਲੋਂ ਇੱਥੇ ਉਸਾਰੀ ਕਰਵਾਈ ਗਈ, ਕੀ ਇਹ ਉਸੇ ਵੇਲੇ ਦੀ ਇਮਾਰਤ ਪਈ ਹੈ ਜਾਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੈ, ਮਿਸਲ ਕਾਲ ਵੇਲੇ ਦੀ ਹੈ ਜਾਂ ਆਧੁਨਿਕ ਇਤਿਹਾਸ ਦੇ ਵੇਲੇ ਦੀ ਹੈ?
ਜਿਹੜਾ ਮੂਲ ਹਿੱਸਾ ਅੰਦਰਲਾ, ਇਹਦੇ ਤਿੰਨ ਹਿੱਸੇ ਨੇ, ਤਿੰਨ ਗੜੇ। ਇਹ ਜਿਹੜਾ ਜਮਾਂ ਬਾਹਰਲਾ ਬਰਾਂਡਾ ਜੀ ਸ਼ੀਸ਼ੇ ਲੱਗੇ, ਉਹ ਹੁਣੇ ਲੱਗੇ ਹੋਏ ਨੇ, ਉਹ ਇਮਾਰਤ ਮੇਰੇ ਖਿਆਲ 40-50 ਸਾਲ ਦੀ ਹੋਣੀ ਹੈ। ਜਿਹੜਾ ਅੰਦਰਲਾ ਹਿੱਸਾ ਜਿਹਨੂੰ ਇਹ ਬਦਲਣ ਲੱਗੇ ਹੋਏ ਨੇ, ਇਹਨਾਂ ਦੇ ਕਹਿਣ ਮੁਤਾਬਕ 60 ਸਾਲ ਦਾ ਉਹਦੀ ਉਮਰ ਹੈਗੀ ਹੈ, ਪਰ ਉਹ ਦੇਖਣ ਤੋਂ ਨਹੀਂ ਲੱਗਦਾ 60 ਸਾਲ ਦਾ। ਉਹਦੇ ਉੱਤੇ ਜਿੰਨਾ ਚੂਨਾ ਜਿਹੜੇ ਹਿਸਾਬ ਨਾਲ ਲੱਗਿਆ ਹੋਇਆ, ਉਹ ਨਿਸ਼ਚੇ ਹੀ 100 ਸਾਲ ਤੋਂ ਵੱਧ ਪੁਰਾਣਾ ਹੈ, ਇੱਕ ਅੰਦਾਜ਼ਾ ਆਪਣਾ। ਜਿਹੜੀ ਉਦੋਂ ਅੰਦਰਲੀ ਇਮਾਰਤ, ਉਹ ਮੰਨਿਆ ਜਾਂਦਾ ਵੀ ਗੁਰੂ ਸਾਹਿਬ ਦੇ ਵੇਲੇ ਦੀ ਹੈ, ਉਹ ਜਦੋਂ ਦਸਵੇਂ ਪਾਤਸ਼ਾਹ ਨੇ ਉਹਨੂੰ ਆਪ ਬਣਵਾਇਆ। ਠੀਕ ਹੈ, ਅਤੇ ਇਹ ਤਾਂ ਹੈ ਮਸਲਾ ਉਹਦਾ ਉਨ੍ਹਾਂ ਕਿ ਇਮਾਰਤ ਕਿਵੇਂ ਦੀ ਹੈਗੀ ਹੈ।
ਅਤੇ ਹੁਣ ਮੇਰਾ ਇੱਕ ਜਿਹੜਾ ਖਾਸ ਸਵਾਲ ਹੈ ਕਿ ਜਿਵੇਂ ਜਿੰਨੇ ਵੀ ਸਿੱਖਾਂ ਦੇ ਗੁਰੂ ਘਰ ਨੇ, ਅਸੀਂ ਉੱਥੇ ਦੇਖ ਰਹੇ ਹਾਂ ਵੀ ਚਿੱਟਾ ਲਿਸ਼ਕ ਦਾ ਫਰਸ਼ ਲੱਗਿਆ ਹੋਇਆ, ਤਾਂ ਇਹ ਜਿਹੜਾ ਅਸੀਂ ਸੰਗਮਰਮਰ ਜਾਂ ਚਿੱਟਾ ਫਰਸ਼ ਲਾਈ ਜਾਂਦੇ ਹਾਂ, ਇਹਦੇ ਨਾਲ ਕੀ ਆਸਥਾ ਦੇ ਉੱਤੇ ਜਾਂ ਇਤਿਹਾਸ ਦੇ ਉੱਤੇ ਸਾਨੂੰ ਕਿੱਡਾ ਕੁ ਬੜਾ ਘਾਟਾ ਪੈ ਰਿਹਾ, ਜਾਂ ਪੁਰਾਤਨ ਇਮਾਰਤਾਂ ਮਿਟਾ ਦੇਣ ਦੇ ਨਾਲ ਮੰਨ ਲਓ ਸਾਡੇ ਕਿਵੇਂ ਦੇ ਸਿੱਟੇ ਨਿਕਲ ਕੇ ਆਉਣਗੇ?
ਦੇਖੋ, ਉੱਦਾਂ ਤਾਂ ਹੁਣ ਜਿਹੜੇ ਕੋਈ ਤੁਸੀਂ ਕੰਮ ਸਾਂਝੇ ਰੂਪ 'ਚ, ਵੱਡੇ ਰੂਪ 'ਚ ਕਰਦੇ ਹੋ, ਤਾਂ ਜਿਹੜਾ ਉਹਦਾ ਅਸਰ ਹੁੰਦਾ ਨਾ, ਉਹ ਸਾਰੇ ਤਰੀਕਿਆਂ ਨਾਲ ਪੈਣਾ ਹੁੰਦਾ, ਇੱਕ ਪੱਖ ਤੋਂ ਨਹੀਂ। ਜਦੋਂ ਅਸੀਂ ਮੰਨ ਲਓ ਇਹ ਚਿੱਟਾ ਪੱਥਰ ਲਾ ਰਹੇ ਹਾਂ, ਤਾਂ ਇਕੱਲਾ ਧਾਰਮਿਕ ਪੱਖ ਤੋਂ ਫਰਕ ਨਹੀਂ ਪਾ ਰਿਹਾ, ਇਹਨੇ ਸਾਡੇ ਸੱਭਿਆਚਾਰਕ ਵਿਹਾਰ 'ਚ ਫਰਕ ਵੀ ਪਾਉਣਾ, ਇਹਨੇ ਸਾਡੇ ਆਰਥਿਕ ਵਿਹਾਰ 'ਚ ਫਰਕ ਵੀ ਪਾਉਣਾ। ਮਤਲਬ ਜਦੋਂ ਗੁਰਦੁਆਰਿਆਂ 'ਚ ਚਿੱਟਾ ਪੱਥਰ ਨਹੀਂ ਸੀ ਲੱਗਦਾ, ਤਾਂ ਇਹ ਆਮ ਅਤੇ ਸਸਤਾ ਪੱਥਰ ਸੀਗਾ। ਠੀਕ, ਅਤੇ 40 ਸਾਲਾਂ ਦੇ ਵਿੱਚ ਇਹਦੀ ਪੰਜਾਬ ਦੇ ਵਿੱਚ ਮੰਗ ਵੱਧ ਗਈ, ਜਿਹੜੀ ਇਹਦੇ ਨਾਲ ਚਿੱਟਾ ਪੱਥਰ ਮਹਿੰਗੇ ਪੱਥਰ 'ਚ ਹੋ ਗਿਆ। ਠੀਕ, ਇਵੇਂ ਦੀਆਂ ਗੱਲਾਂ ਸਾਰੀਆਂ। ਤੁਸੀਂ ਜੇ ਇਹਨੂੰ ਹੋਰ ਪੱਖ ਤੋਂ ਵੀ ਦੇਖੋਗੇ, ਖਾਸ ਕਰਕੇ ਅੱਜ ਕੱਲ੍ਹ ਲੋਕਾਂ ਨੂੰ ਵਾਤਾਵਰਨ ਦਾ ਬਹੁਤ ਚੰਗਾ ਸ਼ੌਂਕ ਹੈ ਨਾ, ਹਰ ਕੋਈ ਵਾਤਾਵਰਨ ਦਾ ਪ੍ਰੇਮੀ ਹੈ, ਤਾਂ ਉਸ ਹਿਸਾਬ ਨਾਲ ਜਿੰਨਾ ਪੱਥਰ ਸਾਡੇ ਇੱਥੇ ਲੱਗਦਾ, ਇਹ ਇੱਥੋਂ ਦੇ ਵਾਤਾਵਰਨ ਦੇ ਅਨੁਕੂਲ ਵੀ ਨਹੀਂ ਹੈਗਾ। ਠੀਕ, ਸੱਭਿਆਚਾਰਕ ਪੱਖੋਂ ਤੋਂ ਵੀ ਸਾਡੇ ਜਿਹੜੀ ਇਹ ਜਿੰਨੀ ਇਮਾਰਤ ਸਾਹਿਬ ਜਿੱਦਾਂ ਇੰਨੀ ਚਿੱਟੀ ਹੋ ਗਈ ਹੈ, ਇਹਦਾ ਇਹ ਰੂਪ ਨਹੀਂ ਸੀ
ਸਿੱਖਾਂ ਦੀ ਇਮਾਰਤ ਜਾਂ ਗੁਰੂ ਘਰ ਦੀ ਇਮਾਰਤ ਇਸ ਤਰ੍ਹਾਂ ਦੀ ਨਹੀਂ ਸੀ ਹੁੰਦੀ ਪਹਿਲਾਂ।
ਨਹੀਂ, ਚੂਨਾ ਜਿਹੜਾ ਹੁੰਦਾ ਆਮ ਤੌਰ 'ਤੇ ਚੂਨਾ ਚਿੱਟੇ 'ਚ ਥੋੜ੍ਹੀ ਹੁੰਦਾ, ਉਹਦੇ ਛੋਟੀ ਥੋੜ੍ਹੀ ਪੀਲਕ ਹੁੰਦੀ ਹੈ, ਗੁਲਾਬੀ ਭਾਜ ਵੀ ਹੁੰਦੀ ਉਹ 'ਚ, ਚਿੱਟਾ ਚੂਨਾ ਬਹੁਤੀ ਥਾਂ ਹੁੰਦਾ ਨਹੀਂ ਸੀ ਕਦੇ ਵੀ। ਠੀਕ, ਉਹਦੀ ਇੱਕ ਜਿਹੜੀ ਕੁਦਰਤੀ ਤਸਵੀਰ ਹੁੰਦੀ ਜਿਹੜੀ ਉਹ ਨੈਚੁਰਲ ਕਹਿੰਦੇ ਜਿਹਨੂੰ, ਉਹ ਫਿੱਕੀ ਸਰੋਂ ਫੁੱਲੀ ਜੀ ਹੁੰਦੀ ਹੈ ਜਾਂ ਫਿੱਕੀ ਗੁਲਾਬੀ 'ਚ ਹੁੰਦੀ ਹੈ ਨਾ, ਇਸ ਤਰ੍ਹਾਂ ਦੀ ਹੁੰਦੀ ਸੀ ਜਿਹੜੀ ਉਹ ਹੁੰਦੀ ਸੀ।
जी उरे जो श्रोमणी गुरुद्वारा प्रबंधक कमेटी का पक्ष आ जिस करके नवीनीकरण का काम चल रहा हूँ वह कहते हैं भी छत चाहती है छत चोन करके सानू इत्थे मुरम्मत का जिहड़ा काम आ ओह करना पै रहा है। तो पिछले दिनों उन्होंने खबर भी लगवाई है भी संगत दे नाल साडी सहमति बन गई है कंधां दे उत्ते संगमरमर जां पत्थर लाउण दी।
नहीं भीरे ना तीन गल्लां ने, एक पक्ष तो यह है कि जिहड़ा बंदा जिम्मेवारी ते बैठा है वह दूजियां नूं किवें समझदा की विहार कर रहा फर्क बहुत पैंदा। मैं हुण जे संगत भावना करके आई ਬੰਦਿਆਂ ਕੋਲ ਦਲੀਲਾਂ ਨੇ ਝੂਠ ਨੇ ਉਹਨਾਂ ਨੂੰ ਚੁੱਪ ਕਰਾਤਾ, ਠੀਕ ਤਾਂ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਬੰਦੇ ਇਸ ਕੰਮ ਦੇ ਗੁਨਾਹ ਤੋਂ ਮੁਕਤ ਹੋ ਗਏ, ਸਮਝੇ ਗੱਲ ਨੂੰ। ਕਿਉਂਕਿ ਜ਼ਿੰਮੇਵਾਰੀ ਜਿਹੜਾ ਬੰਦਾ ਬੈਠਾ ਹੈ ਮਸਲਾ ਉਹਦਾ ਹੈ, ਸੰਗਤ ਨੇ ਇੱਕ ਭਾਵਨਾ ਪ੍ਰਗਟ ਕੀਤੀ ਉਹਨਾਂ ਨੇ ਉਹਨੂੰ ਦਬਾ ਲਿਆ ਜਾਂ ਭਲਚਾ ਲਿਆ ਇਹਦੇ ਨਾਲ ਮਸਲਾ ਹੱਲ ਵੀ ਨਹੀਂ ਹੋਇਆ ਅਤੇ ਇਹਦੇ ਨਾਲ ਮੁਕਤ ਵੀ ਨਹੀਂ ਹੋ ਗਏ। ਜਿਹੜਾ ਕੰਮ ਹੈ ਉਹਦੀ ਛੱਤ 'ਚ ਆਉਣ ਵਾਲੀ ਗੱਲ ਨਾ, ਉਹਦੀ ਜਾ ਕੇ ਵੀ ਛੱਤ ਦੇਖੋ ਉਹਦੀ, ਉਹਦੇ ਪੇਪਰ ਉਗਰੇ ਹੋਏ ਨੇ ਹੇਠਾਂ ਤਾਂ ਲਾ ਤੇ ਏ ਸੀ ਸਹੂਲਤ ਵਾਸਤੇ, ਠੀਕ ਅਤੇ ਉੱਪਰ ਉਹਦੇ ਕਦੇ ਹੱਥ ਵੀ ਨਹੀਂ ਮਾਰਿਆ ਉਹਦੇ ਪੇਪਰ ਕੋਲ ਖੜ੍ਹੇ ਨੇ। ਭਰਾਵਾ ਜਿਹਦੀ ਛੱਤ 'ਚ ਪੇਪਰ ਉੱਗੂ ਆ ਉਹ ਤਾਂ ਚਾਹੂੰਗੀ, ਠੀਕ ਹੈ। ਉਹ ਪੁਰਾਤਨ ਨਵੀਨ ਦਾ ਕੀ ਫਰਕ ਹੈ, ਠੀਕ ਹੈ। ਉਹ ਧਾਰਮਿਕ ਇਤਿਹਾਸ ਦਾ ਫਰਕ ਵੀ ਨਹੀਂ ਹੈ, ਜਿੱਥੇ ਪੇਪਰ ਉੱਗਰਿਆ ਚਾਹੂੰਗਾ ਚਾਹੂੰਗਾ ਤਾਂ, ਠੀਕ ਹੈ, ਉਹ ਨਹੀਂ ਹੈ ਮਤਲਬ। ਦੂਜਾ ਵੀ ਜਿਹੜਾ ਉਹ ਕਹਿ ਰਹੇ ਨੇ ਅਤੇ ਜਿਹੜਾ ਉਹ ਕਰ ਰਹੇ ਨੇ ਉਹ 'ਚ ਭਰਾਵਾ ਮੇਲ ਨਹੀਂ ਹੈ। ਚੌਂਦੀ ਤਾਂ ਛੱਤ ਕਹਿੰਦੇ ਨੇ, ਠੀਕ ਹੈ, ਅਤੇ ਪੱਥਰ ਲਾਉਣਾ ਕੰਧਾਂ ਨੂੰ ਉਹ ਵੀ ਇੰਚ ਇੰਚ ਮੋਟਾ, ਹੁਣ ਇਹ ਕਿਹੜਾ ਸਿਆਣਾ ਇੱਦਾਂ ਜਿਹੜਾ ਪੱਥਰ ਹੋ ਜਾਂਦੀ ਹੈ ਨਾ, ਠੀਕ ਹੈ ਨਾ। ਫਿਰ ਕਹਿੰਦੇ ਕੰਧ ਬੋਲ ਗਈ ਹੈ ਜੀ, ਜੇ ਸਾਡੇ ਨਾਲ ਕੰਧ ਬੋਲ ਗਈ ਉਹਦੇ 'ਤੇ ਪੱਥਰ ਚਪੇ ਦਿਓਗੇ ਉਹ ਕਿੱਦਾਂ ਹੋਊ, ਜਿਹੜੀ ਚੀਜ਼ ਖੋਖਲੀ ਹੋ ਗਈ ਹੈ ਉਹ ਹੋਰ ਭਾਰ ਫੜੂਗੀ ਫਿਰ, ਉਹ ਪਤਾ ਨਹੀਂ ਚੱਲਦਾ। ਇਹਨੂੰ ਅਗਲਾ ਜਿਹੜਾ ਸਿੱਖਾਂ ਦਾ ਧਾਰਮਿਕ ਜਾਂ ਇਤਿਹਾਸਿਕ ਪੱਖ ਉਹ ਭਾਈ ਜਿਵੇਂ ਦੀ ਹੈ ਇਹਨੂੰ ਉਨਾ ਚਿਰ ਉਵੇਂ ਰਹਿਣ ਦਿਓ ਜਿੰਨਾ ਚਿਰ ਡਿੱਗ ਨਹੀਂ ਪੈਂਦੀ, ਇਹਨੂੰ ਸਾਂਭਣ ਦੀ ਕੋਸ਼ਿਸ਼ ਕਰੋ ਕਿਉਂਕਿ ਦੁਨੀਆਂ 'ਚ ਤਕਲੀਫ ਬਹੁਤ ਹੋ ਗਈ ਇੱਦਾਂ ਦੀ। ਹੁਣ ਹੋਇਆ ਤਾਂ ਕੀ ਹੈ, ਉਹ ਆਪ ਮੰਨੀ ਜਾਂਦੇ ਨੇ ਉੱਥੇ, ਮਤਲਬ ਬਾਬਿਆਂ ਨੇ ਦੱਸਿਆ ਸਾਨੂੰ ਕਾਰ ਸਾਹਿਬ ਵਾਲਿਆਂ ਨੇ ਵੀ ਇਹ ਚੂਨਾ ਜੀ ਤਾਂ ਖਰਾਬ ਹੋ ਗਿਆ ਅਜੇ ਤਾਂ ਰੰਗ ਕਰਤਾ, ਬੜਾ ਪੱਕਾ ਰੰਗ ਹੁੰਦਾ ਪਲਾਸਟਿਕ ਪੇਂਟ ਉਹ ਕਰਤਾ, ਉਹਨਾਂ ਨੇ ਦੱਸਿਆ ਨਾ ਵੀ ਤਾਂ ਖਰਾਬ ਹੋ ਗਿਆ। ਇਹਦਾ ਮਤਲਬ ਜਿਨ੍ਹਾਂ ਨੇ ਕਰਵਾਇਆ ਸੀ ਜ਼ਿੰਮੇਵਾਰੀ ਸੀ ਨਾ ਉਹਨਾਂ ਦੀ, ਉਹ ਪਰਖਦੇ ਕਿ ਇਹ ਰੰਗ ਕਰਨ ਲੱਗੇ ਆ ਚਿੱਟੇ ਸੋਹਣਾ ਲੱਗਣ ਵਾਲਾ ਇਹਦਾ ਫਰਕ ਕੀ ਪਊਗਾ। ਹੁਣ ਬਿਲਕੁਲ ਉਹੀ ਕੰਮ ਕਰ ਰਹੇ ਨੇ, ਇਕੱਲਾ ਐਂ ਨਹੀਂ ਕਿ ਉਹ ਧਾਰਮਿਕ ਉਹਦੀ ਉਸ ਨੂੰ ਛੇੜ ਰਹੇ ਨੇ ਪਵਿੱਤਰਤਾ ਨੂੰ, ਜਿਹੜੀ ਤਕਨੀਕ ਵਰਤ ਰਹੇ ਨੇ ਉਹ ਵੀ ਫਿਰ ਬਿਨਾਂ ਪਰਖੇ ਵਾਲੀ ਗੱਲ ਵਾਲੀ ਹੈਗੀ ਹੈ ਕਿ ਕੀ ਪੁਰਾਣੇ ਦੇ ਉੱਤੇ ਨਵਾਂ ਪੱਥਰ ਚੜਾਉਂਗੇ ਉਹ ਉਹਨੂੰ ਚੱਲੂਗਾ, ਇਹ 'ਚ ਵੀ ਉਲਟਾ ਹੀ ਸਵਾਲ ਪਿਆ ਤਕਨੀਕੀ ਪੱਖ ਤੋਂ ਵੀ ਪਰ ਇਦੋਂ ਵੱਡਾ ਧਰਮ ਦੇ ਪੱਖ ਤੋਂ।
ਕੀ ਤਕਨੀਕਾਰਾਂ ਨੂੰ ਬੁਲਾ ਕੇ ਇੱਥੇ ਸ਼ੋਧ ਕੀਤੀ ਗਈ ਹੈ ਵੀ ਇੱਥੇ ਇਹ ਕੰਮ ਹੋ ਸਕਦਾ?
ਕਹਿੰਦੇ ਤਾਂ ਹੈ ਭਾਈ ਇਹ, ਪਰ ਮੈਂ ਉਹਨੂੰ ਪੁੱਛਿਆ ਸੀ ਵੀ ਸਾਨੂੰ ਨਾਂ ਦੱਸੋ ਕੌਣ ਬੰਦੇ ਸੀ, ਠੀਕ ਹੈ। ਪਹਿਲਾਂ ਉਹਨਾਂ ਨੇ ਕਿਹਾ ਵੀ ਬਾਹਰੋਂ ਬਾਹਰਾਂ ਦੀ ਟੀਮ ਆਈ ਸੀਗੀ, ਤਾਂ ਪਹਿਲਾਂ ਬਾਹਰ ਤੋਂ ਜੀ ਇਹ ਪੰਜਾਬ ਤੋਂ ਬਾਹਰ ਤੱਕ ਆ ਗਏ, ਹੈ ਨਾ। ਅਤੇ ਕੁੱਲ ਮਿਲਾ ਕੇ ਇਹ ਕਿਸੇ ਨੇ ਇਹਨਾਂ ਨੇ ਕੋਈ ਇੱਕ ਅੱਧਾ ਬੰਦਾ ਕੋਈ ਬੀਬੀ ਜੀ ਦੀ ਖੋਜ ਦਾ ਕੰਮ ਸੀਗਾ ਪੁਰਾਤਨ ਇਮਾਰਤਾਂ 'ਤੇ, ਉਹ ਉਹਨੇ ਪੰਜਾਬ 'ਚ ਗੇੜਾ ਕੱਢਿਆ ਸੀ, ਉਹਦੇ ਰੈਫਰੈਂਸ ਨੂੰ ਵਰਤੀ ਜਾਂਦੇ, ਮੇਰਾ ਅੰਦਾਜ਼ਾ ਇਹੀ ਹੈ।
ਜਨਤਕ ਨਹੀਂ ਕੀਤੀ ਗਈ ਕੁਛ ਵੀ,
ਕਿਉਂਕਿ ਜੇ ਤੁਸੀਂ ਰਿਪੋਰਟ ਕਿਸੇ ਲਈ ਹੋਵੇ ਤਾਂ ਜਨਤਕ ਕਰੋ, ਫਿਰ ਤਾਂ ਬੰਦੇ ਉਛਲ ਉਛਲ ਕੇ ਕਰਦੇ ਨੇ ਨਾ, ਜਿਹੜੀ ਚੀਜ਼ ਦਿਖਾਉਣ ਵਾਲੀ ਹੁੰਦੀ ਹੈ ਉਹ ਤਾਂ ਦਿਖਾਉਂਦੇ ਨੇ, ਠੀਕ ਹੈ ਨਾ। ਮਸਲਾਂ ਬਾਬੇ ਆਪਣੇ ਜਿਹੜੇ ਕਾਰ ਸੇਵਾ ਵਾਲੇ ਨੇ ਉਹਨਾਂ ਨੇ ਆ ਸੜਕ ਬਣਾਈ ਹੈ ਨੰਗਲ ਵਾਲੀ, ਉਹਨਾਂ ਨੂੰ ਦੱਸ ਰਹੇ ਨੇ ਸਾਰੇ ਕਿਸੇ ਨੂੰ, ਉਹਨਾਂ ਨੇ ਸਫ਼ਾ ਬਣਾਇਆ ਮਸ਼ਹੂਰੀ ਹੈ ਦੱਸ ਰਹੇ ਨੇ, ਕਿਉਂਕਿ ਦਿਖਾਉਣ ਵਾਲੀ ਚੀਜ਼ ਹੈ, ਠੀਕ ਹੈ, ਉਹਦੇ 'ਚ ਸਬੂਤ ਹੈਗਾ ਵੀ ਆਹ ਅਸੀਂ ਕਰ ਰਹੇ ਹਾਂ। ਹੁਣ ਜੇ ਰਿਪੋਰਟ ਹੁੰਦੀ ਤਾਂ ਦਿਖਾ ਦਿੰਦੇ, ਮੈਨੂੰ ਲੱਗਦਾ ਕੋਈ ਰੌਲਾ ਰੱਖਣ ਦੀ ਲੋੜ ਨਹੀਂ ਲੁਕਾਉਣ ਦੀ ਉਹਨਾਂ, ਹੈ ਨਾ।
ਅਤੇ ਹੁਣ ਅਖੀਰਲੀ ਸਵਾਲ ਮੇਰਾ ਇਹ ਹੈ ਵੀ ਹੁਣ ਗੱਲਬਾਤ ਕਿੱਥੇ ਪਹੁੰਚੀ ਹੈ, ਅੱਜ ਗੱਲਬਾਤ ਹੋਈ ਹੈ, ਸੰਗਤ ਆਈ ਹੈ, ਕੀ ਸਿੱਟਾ ਨਿਕਲੇ ਕਿ ਅੱਗੇ ਕੀ ਹੋਣਾ, ਤੁਹਾਡੀ ਕੀ ਅਗਲੀ ਨੀਤੀ ਹੋਣੀ?
ਇੱਕ ਵਾਰੀ ਤਾਂ ਇਹ ਹੈ ਕਿ ਪਹਿਲਾਂ ਦੋ ਤਿੰਨ ਵਾਰੀ ਆਪਦੀ ਗੱਲ ਤੋਂ ਮੁੱਕਰ ਗਏ ਨੇ ਭਾਵੇਂ, ਚਲੋ ਅੱਜ ਇੱਕ ਵਾਰੀ ਫਿਰ ਕਹਿੰਦੇ ਨੇ ਉਹ ਕਿ ਅਸੀਂ ਜੀ ਉਹ ਸਾਰਾ ਜਿਹੜਾ ਪਹਿਲਾਂ ਵਾਲਾ ਕੰਮ ਹੈ ਉਹ ਹਟਾ ਦਿਆਂਗੇ, ਮੁੜ ਕੇ ਅਸੀਂ ਮਾਰ ਬੁਲਾ ਕੇ ਸੰਗ ਦੀ ਸਹਿਮਤੀ ਨਾਲ ਦੇ ਵੀ ਜਿਵੇਂ ਇਹ ਹੈ ਉਹਨੂੰ ਉਵੇਂ ਰੱਖਣ ਦੀ ਕੋਸ਼ਿਸ਼ ਕਰਾਂਗੇ। ਪਰ ਉਹ ਗੱਲ ਉਹਦੀ ਮੰਨੀ ਜਾਓ ਜਦੋਂ ਲੱਗੂਗਾ ਕਿ ਸੱਚੀ ਮੱਚੀ ਕੋਈ ਕਦਮ ਪੁੱਟਦੇ ਆ, ਕਿਉਂਕਿ ਇਕੱਲਾ ਬਿਆਨ ਦੇਣ ਨਾਲ ਕੰਮ ਹੋ ਨਹੀਂ ਜਾਂਦਾ, ਇਹ ਬੰਦੇ ਮਾਹਰ ਨੇ ਆਪਦੀ ਗੱਲ ਨੂੰ ਬਦਲਣ ਦੇ ਵੀ, ਲੋਕਾਂ ਨੂੰ ਝੂਠ ਬੋਲਣ ਦੇ ਵੀ, ਪੁਰਾਣਾ ਇਤਿਹਾਸ ਦੱਸਦਾ ਉਹਨਾਂ ਦਾ, ਠੀਕ ਹੈ, ਇਸ ਕਰਕੇ ਯਕੀਨ ਕਰਨਾ ਤਾਂ ਔਖਾ ਹੈ ਨਾ। ਪਰ ਹੁਣ ਤੁਸੀਂ ਗੱਲ ਦੇ ਹੱਲ ਵੱਲ ਜਾਣ ਵਾਸਤੇ ਤੁਹਾਨੂੰ ਦੇਖਣਾ ਹੀ ਪੈਂਦਾ ਕਿ ਹਾਂ ਭਾਈ ਕੀ ਕਰਦੇ ਨੇ, ਇੱਕ ਕਦਮ ਦੀ ਵੇਲ ਦਿਓ, ਉਹ ਉਨੀ ਇੱਕ ਵਾਰੀ ਦੀ ਵੇਲ ਹੈ ਇਹਦੀ ਸੰਗਤ ਵੱਲੋਂ ਇਹਨਾਂ ਨੂੰ, ਜੇ ਗਾਹਾਂ ਨੂੰ ਉਹ ਜਿਹੜੇ ਰਾਹ ਚੱਲਦੇ ਨੇ ਉਮੀਦ ਰਣਨੀਤੀ ਗਾਹਾਂ ਤਾਂ ਇਹ ਹੋ ਜੂਗੀ।
ਹੁਣ ਸੰਗਤ ਦਾ ਕੋਈ ਅਗਲਾ ਇਕੱਠ ਹੋਣ ਵਾਲਾ ਇੱਥੇ?
ਜੇ ਉਹ ਨਹੀਂ ਹਟਣਗੇ ਤਾਂ ਨਿਸ਼ਚੇ ਹੀ ਵੱਡਾ ਇਕੱਠ ਹੋਏਗਾ, ਇਹ ਤਾਂ ਬਹੁਤ ਇੱਕ 24 ਘੰਟਿਆਂ ਦੇ ਅੰਦਰ ਸੱਦਿਆ ਇਕੱਠ ਸੀਗਾ, ਠੀਕ, ਥੋੜ੍ਹੇ ਇਲਾਕੇ ਦੀ ਸੀਮਤ ਸੰਗਤ ਸੀ। ਜੇ ਉਹ ਨਹੀਂ ਰੱਖਦੇ ਤਾਂ ਸਾਰੇ ਪੰਥ ਨੂੰ ਜਿੱਥੇ ਸੁਨੇਹਾ ਜਾ ਸਕਦਾ ਸਭ ਨੂੰ ਦਿਆਂਗੇ, ਅਤੇ ਜੋ ਸਾਰੇ ਰਲ ਕੇ ਸੋਚਣਗੇ ਉਹ ਉਵੇਂ ਹੋਏਗਾ। ਇਹ ਆਪਾਂ ਨੂੰ ਪਤਾ ਹੀ ਹੈ ਕਿ ਅਖੀਰ ਨੂੰ ਤਾਂ ਉਹੀ ਹੋਏਗਾ ਜੋ ਖਾਲਸਾ ਪੰਥ ਕਰੇਗਾ। ਘੱਟੋ ਘੱਟ ਇਹਨਾਂ ਦਲੀਲਾਂ ਦੇ ਮਸਲੇ 'ਚ ਤਾਂ, ਬਿਲਡਿੰਗਾਂ ਦੇ ਮਸਲੇ 'ਚ ਤਾਂ, ਘੱਟੋ ਘੱਟ ਇਮਾਰਤਾਂ ਦੇ ਮਸਲੇ 'ਚ ਤਾਂ ਇਹ ਹੋਊਗਾ ਹੋਊ ਨਾ, ਗੁਰੂ ਘਰਾਂ ਦੇ ਮਸਲੇ 'ਚ ਤਾਂ।
ਇੱਕ ਤੁਸੀਂ ਮੇਰਾ ਇੱਕ ਆਖਰੀ ਸਵਾਲ ਹੈ, ਤੁਸੀਂ ਜਦੋਂ ਬੋਲ ਰਹੇ ਸੀ ਉਦੋਂ ਤੁਸੀਂ ਇਹ ਗੱਲ ਆਖੀ ਸੀ ਵੀ ਸਾਨੂੰ ਇਹ ਪੁੱਠਾ ਕੰਮ ਹੋ ਰਿਹਾ, ਇਹਨੂੰ ਮੁੜ ਤੋਂ ਸਾਨੂੰ ਸਿੱਧਾ ਕਰਨਾ ਪੈਣਾ, ਵੀ ਜਿੱਥੇ ਪੱਥਰ ਲੱਗ ਚੁੱਕੇ ਨੇ ਥੱਲੇ ਪੁਰਾਤਨ ਇਮਾਰਤਾਂ ਸਾਡੀਆਂ ਹਜੇ ਜਿਉਂਦੀਆਂ ਅਤੇ ਉਹ ਪਈਆਂ ਨੇ ਜਿਵੇਂ ਉਰੇ ਕੀਤਾ ਜਾ ਰਿਹਾ ਸੀ, ਵੀ ਉਹ ਸਾਨੂੰ ਪੱਥਰ ਪੱਟਣਾ ਪੈਣਾ, ਕੀ ਤੁਹਾਨੂੰ ਲੱਗਦਾ ਵੀ ਇਹ ਜ਼ਰੂਰੀ ਹੈ ਜਾਂ ਸੰਭਵ ਹੈ?
ਜੇ ਅਸੀਂ ਧਰਮ ਵਜੋਂ ਵੇਖੋ ਫਿਰ ਤਾਂ ਲੱਗਦਾ ਹੈ ਨਾ, ਚਲੋ ਇੱਦਾਂ ਹੁਣ ਗਾਹਾਂ ਪੁੱਛਣਾ ਪਊ ਬੰਦਿਆਂ ਨੂੰ, ਆਪਾਂ ਨੂੰ ਹਜੇ ਇਸ ਗੱਲ ਦੀ ਮਹਾਰਤ ਨਹੀਂ ਹੈ। ਹਾਂ ਪਰ ਇਹ ਹੈ ਕਿ ਜੇ ਹੁਣ ਇੱਟਾਂ ਦੇ ਉੱਪਰ ਪੱਥਰ ਥੱਪਿਆ, ਜਿੱਥੇ ਲੋੜ ਤੋਂ ਬਿਨਾਂ ਥੱਪਿਆ, ਉਹਨੂੰ ਪਰਖਿਆ ਜਾ ਸਕਦਾ ਗੱਲ ਕਿ ਘੱਟੋ ਘੱਟ ਜੇ ਉਹ ਬਚ ਸਕਦੀਆਂ ਹੋਣ, ਜੇ ਉਵੇਂ ਹੋ ਸਕਦਾ ਹੋਵੇ ਤਾਂ ਕਰਨਾ ਚਾਹੀਦਾ, ਬੁਰਾ ਕੀ ਹੈ ਇਹਦੇ 'ਚ? ਹੈ ਨਾ, ਉਹਦਾ ਸਾਮਾਂ ਸਰੂਪ ਆਵੇ, ਲੋਕਾਂ ਨੂੰ ਕੁਛ ਦੇਖ ਕੇ ਖੁਸ਼ੀ ਮਹਿਸੂਸ ਹੋਵੇ, ਕੁਛ ਅਹਿਸਾਸ ਹੋਵੇ ਪੁਰਾਣੇ ਉਸ ਦਾ ਆਪਦੇ ਪੁਰਖਿਆਂ ਦੀ, ਵੀ ਉਹਨਾਂ ਦੀ ਕੀ ਜ਼ਿੰਦਗੀ ਸੀ, ਉਹਦੇ 'ਤੇ ਇਹਨਾਂ ਦਾ ਕਿਹੋ ਜਿਹੀ ਸ਼ੋਅ ਲੱਗੀ ਸੀ ਉਹਨਾਂ ਦੀ, ਹੈ ਨਾ। ਹੁਣ ਪੱਥਰਾਂ ਦੀ ਤਾਂ ਸ਼ੋਅ ਸਾਨੂੰ ਕੁਛ ਦਿੰਦੀ ਨਹੀਂ ਨਾ ਹੈ, ਅਸੀਂ ਮਹਿਸੂਸ ਨਹੀਂ ਕਰ ਸਕਦੇ ਗੁਰੂ ਸਾਹਿਬ ਨੇ ਇੱਥੇ ਹੱਥ ਲਾਏ ਹੋਣਗੇ ਜਾਂ ਇੱਥੇ ਪੈਰ ਲੱਗਿਆ ਹੋਵੇਗਾ, ਨਹੀਂ ਲਾਉਂਦਾ। ਹਾਂ ਉਹ ਸਾਵੀਂ ਰੂਪ ਹੋਊਗੀ ਤਾਂ ਬੰਦਾ ਘੱਟੋ ਘੱਟ ਮਨ 'ਚ ਕਲਪਨਾ ਤਾਂ ਕਰਦਾ ਨਾ ਆਪਦੀ ਇੱਦਾਂ ਦੀ, ਇੱਥੇ ਕੁਛ ਹੋਏਗਾ ਇੱਦਾਂ ਦਾ ਅਹਿਸਾਸ ਆਪਦਾ ਭਰਦਾ। ਤਾਂ ਉਹ ਇੱਕ ਅੰਦਾਜ਼ਾ ਹੈ ਆਪਣਾ ਇੱਕ, ਕਿ ਸਾਨੂੰ ਐਂ ਸੋਚਣ ਦੀ ਥਾਂ 'ਤੇ ਵੀ ਢਾ ਕੇ ਨਵਾਂ ਬਣਾ ਦਿਓ, ਸਾਨੂੰ ਜਿੰਨਾ ਨਵਾਂ ਬਣਾ ਦਿਓ ਉਹਨੂੰ ਢਾ ਕੇ ਪੁਰਾਣਾ ਦੇਖਣ ਦੀ ਇੱਛਾ ਹੈ, ਇਹ ਵੀ ਬੁਰੀ ਨਹੀਂ ਹੈ, ਇਹਨੂੰ ਸਾਨੂੰ ਪਰਖ ਲੈਣਾ ਚਾਹੀਦਾ ਇਸ ਗੱਲ ਨੂੰ, ਕਿਉਂਕਿ ਲੋਕਾਂ ਨੇ ਪਹਿਲਾਂ ਇੱਕ ਦੋ ਥਾਵਾਂ 'ਤੇ ਇਸ ਗੱਲ ਨੂੰ ਕਰਿਆ ਇੱਦਾਂ, ਜਿਹੜੇ ਬੇਲੋੜਾ ਕਿਸ ਚੀਜ਼ 'ਤੇ ਕੋਈ ਚੀਜ਼ ਚੜ੍ਹਾਤੀ ਹੈ ਉਹਨੂੰ ਢਾ ਕੇ, ਜਿਹੜਾ ਅਖੀਰਲਾ ਬਚਿਆ ਹੋਇਆ ਹਿੱਸਾ ਉਹਨੂੰ ਸਾਂਭਿਆ ਬੰਦਿਆਂ ਨੇ, ਉਹ ਵੀ ਕਲੀਆਂ ਨਿਵਾਂ ਸਾਹਮਣੇ ਜਿਹੜਾ ਉੱਪਰ ਨਕਲੀ ਢਾਂਚਾ ਖੜਾ ਕੀਤਾ ਢਾ ਲਿਆ ਬੰਦਿਆਂ ਨੇ, ਇੱਦਾਂ ਹੋ ਵੀ ਜਾਂਦਾ।
ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।